ਸੋ ਜਿਵੇਂ ਮਹਾਰਾਜ ਕੋਲੋਂ ਬੇਨਤੀ ਹੋਈ ਕਿ ਮਹਾਂਪਰਲੋ ਕਦੋਂ ਹੁੰਦੀ ਹੈ ਅਤੇ ਉਸ ਵੇਲੇ ਕੌਣ ਕੌਣ ਰਹਿੰਦਾ, ਫਿਰ ਸ੍ਰਿਸ਼ਟੀ ਦੀ ਉਤਪਤੀ ਕਦੋਂ ਹੁੰਦੀ ਹੈ। ਸੋ ਪਰਲੋਂ ਚਾਰ ਪ੍ਰਕਾਰ ਦੀ ਹੁੰਦੀ, ਨਿੱਤ ਪਰਲੋਂ, ਇੱਕ ਨਿਮਿੱਤ ਪਰਲੋਂ, ਸੋ ਇੱਕ ਆਵੰਤਰ ਪਰਲੋਂ, ਇੱਕ ਮਹਾਂਪਰਲੋਂ। ਜਿਹੜਾ ਮਨੁੱਖ ਨੇ ਸੌਂ ਜਾਣਾ ਇਹ ਨਿੱਤ ਪਰਲੋਂ ਹੈ। ਸੋ ਇਸ ਕਰਕੇ ਆਪ ਮਰੇ ਜੱਗ ਪਰਲੋਂ, ਸੌਣਾ ਵੀ ਐਸਾ ਹੋ ਜਾਂਦਾ ਹੈ ਜਿਵੇਂ ਕਹਿੰਦੇ ਸੁੱਤਾ ਮੋਇਆ ਇੱਕ ਬਰਾਬਰ ਹੋ ਜਾਂਦਾ। ਫਿਰ ਜਿੰਨੀ ਕੁ ਉਮਰ ਇਸ ਜੀਵ ਨੂੰ ਮਿਲੀ ਆ ਜਦੋਂ ਪੂਰੀ ਹੋ ਜਾਂਦੀ ਹੈ, ਸਰੀਰ ਛੱਡਦਾ, ਚੜ੍ਹਾਈ ਕਰਦਾ, ਇਹਨੂੰ ਨਿਮਿੱਤ ਪਰਲੋਂ ਕਹਿੰਦੇ ਨੇ, ਭਾਵ ਆਪ ਮਰੇ ਜੱਗ ਪਰਲੋਂ ਹੋਇਆ। ਤੀਸਰੀ ਵਿੱਚ ਹੁੰਦਾ ਬ੍ਰਹਮਪੁਰੀ, ਵਿਸ਼ਨਪੁਰੀ, ਸ਼ਿਵਪੁਰੀ, ਇੰਦਰਪੁਰੀ ਇਤਿਆਦਿ ਉਪਰਲੀਆਂ ਪੁਰੀਆਂ ਦਾ ਸਮਾਪਤ ਹੋ ਜਾਣਾ। ਸੋ ਹੇਠਾਂ ਮਾਤ ਲੋਕ ਨਿਵਾਸੀ ਸਭ ਜੀਵਾਂ ਦਾ ਅਭਾਵ ਹੋ ਜਾਣਾ। ਸਾਰੀ ਪ੍ਰਿਥਵੀ 'ਤੇ ਸਿਰਫ ਪਾਣੀ ਹੀ ਪਾਣੀ ਹੁੰਦਾ, ਇਹਨੂੰ ਅਵੰਤਰ ਪਰਲੋਂ ਕਹਿੰਦੇ ਨੇ। ਸੋ ਇੱਕ ਸਮੇਂ ਅਵੰਤਰ ਪਰਲੋਂ ਹੋਈ, ਹੋਰ ਤਾਂ ਸਾਰੇ ਜਲ ਹੀ ਜਲ ਹੋ ਗਿਆ, ਪਰ ਇੱਕ ਮਾਰਕੰਡਾ ਰਿਖੀ ਜਲ ਉੱਤੇ ਤਰਦਾ ਰਿਹਾ ਸੀ। ਜਦੋਂ ਇਹ ਤਰਦਾ ਤਰਦਾ ਪ੍ਰਯਾਗਰਾਜ ਪਹੁੰਚਿਆ, ਉੱਥੇ ਇੱਕ ਅਖੈ ਨਾਮੇ ਬੱਟ ਹੈ ਬੋੜ, ਉਸ ਉੱਤੇ ਬਾਲਾ ਪ੍ਰੀਤਮ ਬੈਠਾ ਇਹ ਕੌਤਕ ਨੂੰ ਪਰਮਾਤਮਾ ਦੇਖ ਰਿਹਾ ਸੀ। ਉਸ ਅਖੈ ਬੱਟ ਦੇ ਨਾਲ ਇਹ ਮਾਰਕੰਡਾ ਵੀ ਜਾ ਕੇ ਲੱਗਿਆ ਅਤੇ ਉਸ ਨਿੱਕੇ ਜਿਹੇ ਬਾਲਕੇ ਨੂੰ ਬ੍ਰਿਸ਼ ਉੱਤੇ ਬੈਠਾ ਵੇਖ ਕੇ ਰਿਖੀ ਨੇ ਪੁੱਛਿਆ, ਤੂੰ ਕੌਣ ਹੈ, ਇੱਥੇ ਬੈਠਾ ਕੀ ਵੇਖਦਾ? ਇਹ ਤਾਂ ਇੱਕ ਪਰਮੇਸ਼ਰ ਦਾ ਕੌਤਕ ਹੀ ਸੀ। ਬਸ ਬਾਲਕੇ ਨੇ ਕਿਹਾ, ਮੈਂ ਈਸ਼ਵਰ ਹਾਂ, ਹੁਣ ਬਾਲਾ ਪ੍ਰੀਤਮ ਰੂਪ ਧਾਰ ਕੇ ਇਸ ਅਵੰਤਰ ਪਰਲੋਂ ਨੂੰ ਵੇਖ ਰਿਹਾ। ਜਦੋਂ ਇਹ ਜਲ ਸੁੱਕੇਗਾ ਫਿਰ ਮੈਂ ਸ੍ਰਿਸ਼ਟੀ ਰਚ ਦਿਆਂਗਾ। ਇਸ ਤਰ੍ਹਾਂ ਇਹ ਅਵੰਤਰ ਪਰਲੋਂ ਕਥਨ ਕੀਤੀ ਹੈ। ਇੱਕ ਹੁੰਦੀ ਮਹਾਂਪਰਲੋਂ, ਜਿਸ ਵੇਲੇ ਜੀਵਾਂ ਦੇ ਕੀਤੇ ਹੋਏ ਕਰਮ ਫਲ ਦੇਣ ਨੂੰ ਸ਼ਾਂਤ ਹੋ ਜਾਂਦੇ ਨੇ ਤਾਂ ਸਾਰੇ ਜੀਵ ਧਰਤੀ ਉੱਤੇ ਹੀ ਸਮਾਪਤ ਹੋ ਜਾਂਦੇ ਨੇ। ਆਪਾਂ ਉਦੋਂ ਤੱਕ ਧਰਤੀ 'ਤੇ ਬੈਠੇ ਹਾਂ ਜਦੋਂ ਤੱਕ ਆਪਣੀ ਪਰਾ ਲੱਭਦਾ ਹੈ ਸਾਰਿਆਂ ਦੀ। ਜਦੋਂ ਸਾਰਿਆਂ ਦੀ ਪਰਾ ਲੱਭਦ ਮੁੱਕ ਗਈ, ਕਰਮ ਸ਼ਾਂਤ ਹੋ ਗਏ ਫਲ ਦੇਣ ਨੂੰ, ਉਹ ਵੀ ਪਰਮੇਸ਼ਰ ਦੇ ਹੱਥ ਵਿੱਚ ਹੀ ਹੁੰਦਾ ਹੈ ਕਿ ਜੀਵਾਂ ਤੋਂ ਅੱਗੇ ਕਰਮ ਹੀ ਨਹੀਂ ਹੋਰ ਕਰਵਾਉਂਦੇ। ਜਦੋਂ ਕਰਮ ਹੀ ਖਤਮ ਹੋ ਗਏ ਸਾਰੇ, ਜਿਵੇਂ ਕੋਈ ਫੈਕਟਰੀ ਬੰਦ ਹੀ ਹੋ ਜਾਂਦੀ ਹੈ, ਲੇਅ ਡਾਊਨ ਕਰ ਦਿੰਦੇ, ਚਲੋ ਬਾਈ ਪਹੁੰਚ ਜਾਓ ਘਰਾਂ ਨੂੰ, ਇੱਥੇ ਹੁਣ ਕੋਈ ਕੰਮ ਨਹੀਂ ਰਿਹਾ। ਬਸ ਇਸੇ ਪ੍ਰਕਾਰ ਸ੍ਰਿਸ਼ਟੀ ਦੀ ਪਰਲੋਂ ਮਹਾਂਪਰਲੋਂ ਕਹਿੰਦੇ ਜਿਹਨੂੰ। ਧਰਤੀ ਹੁਣ ਪਾਣੀ ਧਰਤੀ ਨੂੰ ਸਾਰੀ ਨੂੰ ਖਾ ਜਾਂਦਾ, ਪਾਣੀ ਅਗਨੀ ਵਿੱਚ ਲੀਨ ਹੋ ਜਾਂਦੇ, ਅੱਗ ਹਵਾ ਵਿੱਚ ਅਤੇ ਹਵਾ ਆਕਾਸ਼ ਵਿੱਚ, ਆਕਾਸ਼ ਅੱਗੇ ਮਾਇਆ ਵਿੱਚ, ਅਤੇ ਮਾਇਆ ਤਿਲ ਰੂਪ ਹੋ ਕੇ ਅੰਤ ਨੂੰ ਬ੍ਰਹਮ ਦੇ ਵਿੱਚ ਲੀਨ ਹੋ ਜਾਂਦੀ ਹੈ। ਇਸ ਤਰ੍ਹਾਂ ਕਰਕੇ ਮਹਾਂਪਰਲੋਂ ਹੁੰਦੀ ਹੈ। ਮਹਾਂਪਰਲੋਂ ਵਿੱਚ ਤਿੰਨਾਂ ਲੋਕਾਂ ਅਤੇ ਬ੍ਰਹਮਪੁਰੀ, ਸ਼ਿਵਪੁਰੀ ਆਦਿਕ ਸਾਰੀਆਂ ਪੁਰੀਆਂ ਦਾ ਭਾਵ ਹੋ ਜਾਂਦਾ। ਸੋ ਇਸ ਤਰ੍ਹਾਂ ਫੁਰਮਾਇਆ ਬਾਣੀ ਦੇ ਵਿੱਚ ਦਿਨ ਕੀ ਬੈਠ, ਖਸਮ ਕੀ ਬਰਕਸ, ਇਹ ਵੇਲਾ ਕਤ ਆਈ, ਛੂਟੇ ਕੂੰਡੇ ਭੀਗੈ ਪੁਰੀਆਂ, ਚਲਿਓ ਜੁਲਾਹੋਰੀ ਸਾਈ, ਛੋਛੀ ਨਲੀ ਤੰਤ ਨਹੀਂ ਨਿਕਸੈ, ਨਤਰ ਰਹੀ ਉਰਝਾਈ। ਸੋ ਮਹਾਂਪਰਲੋਂ ਵਿੱਚ ਸਭ ਦਾ ਹੀ ਅਭਾਵ ਹੋ ਜਾਂਦਾ, ਸਮਾਪਤੀ, ਸਿਰਫ ਇੱਕ ਖੇਲ, ਖੇਲ ਅਖੇਲ, ਖੇਲਨ ਅੰਤ ਕੋ ਫਿਰ ਏਕ, ਸਿਰਫ ਆਪ ਹੀ ਆਪ ਰਹਿ ਜਾਂਦੇ ਨੇ ਬਸ। ਸੋ ਹੁਣ ਸਤਿਗੁਰੂ ਮਹਾਰਾਜ ਪਹਿਲੀਆਂ 6 ਪੌੜੀਆਂ ਵਿੱਚ ਮਹਾਂਪਰਲੋਂ ਦਾ ਪ੍ਰਕਾਰ ਦੱਸ ਕੇ, ਅਤੇ 7ਵੀਂ ਅਤੇ 8ਵੀਂ 2 ਪੌੜੀਆਂ ਵਿੱਚ ਸੰਸਾਰ ਦੀ ਉਤਪਤੀ ਦਾ ਪ੍ਰਕਾਰ ਕਥਨ ਕਰਨਗੇ। ਪਹਿਲਾਂ 6 ਪੌੜੀਆਂ ਵਿੱਚ ਆਪਾਂ ਸ਼ਰਵਣ ਕਰਦੇ ਹਾਂ ਮਹਾਂਪਰਲੋਂ। ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ, ਧੰਨ ਗੁਰੂ ਅਰਜਨ ਦੇਵ ਮਹਾਰਾਜ। ਸਲੋਕ ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ ਨਿਰਗੁਣ ਤੋਂ ਭਾਵ ਰਜੋ, ਤਮੋ ਸਤੋ ਰੂਪ ਤਿੰਨਾਂ ਗੁਣਾਂ ਤੋਂ ਰਹਿਤ ਜੋ ਨਿਰਾਕਾਰ ਬ੍ਰਹਮ ਹੈ, ਜਿਸਨੂੰ ਨਿਰੰਕਾਰ ਕਹਿੰਦੇ ਆਪਾਂ, ਉਹ ਆਪ ਹੀ ਮਹਾਂਪਰਲੋਂ ਵਿੱਚ ਸੁਨ ਸਮਾਧੀ ਵਿੱਚ ਸਥਿਤ ਸੀ। ਪਹਿਲਾਂ ਮਹਾਂਪਰਲੋਂ ਤੋਂ ਭਾਵ ਕੇ ਕੁਛ ਵੀ ਨਹੀਂ ਸੀ, ਸਿਰਫ ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ, ਨੇਰ ਗੁਬਾਰ ਸੀ, ਕੁਛ ਵੀ ਨਹੀਂ ਸੀ, ਨਾ ਇਹ ਆਕਾਸ਼, ਨਾ ਇਹ ਤਾਰੇ, ਨਾ ਇਹ ਪੁਰੀਆਂ, ਨਾ ਇਹ ਬ੍ਰਹਿਮੰਡ, ਨਾ ਇਹ ਧਰਤੀ। ਉਹਨੇ ਕੁਛ ਜਦੋਂ ਰਚਿਆ ਹੀ ਨਹੀਂ ਸੀ, ਬਣਾਇਆ ਹੀ ਨਹੀਂ ਸੀ, ਉਦੋਂ ਆਪ ਆਪਣੇ ਆਤਮ ਚਿੰਤਨ ਵਿੱਚ ਆਪੇ ਜਪੋ ਆਪਣਾ ਜਾਪ ਜਪਦੇ ਨੇ। ਅਕਾਲ ਪੁਰਖ ਵੀ ਵਾਹਿਗੁਰੂ ਹੀ ਵਾਹਿਗੁਰੂ ਕਰਦੇ ਨੇ ਬਸ, ਜਦੋਂ ਆਤਮ ਚਿੰਤਨ ਕਰਦੇ ਨੇ ਉਦੋਂ ਆਪਣੇ ਚਿੰਤਨ ਵਿੱਚ ਆਪ ਹੀ ਬੈਠੇ ਨੇ। ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ, ਆਪਣੇ ਤੋਂ ਆਪ ਸੰਸਾਰ ਉਤਪੰਨ ਕੀਤਾ ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਫਿਰ ਆਪ ਹੀ ਜੀਵਾਂ ਨੂੰ ਖਾਣਾ ਪੀਣਾ ਦੇਣਾ ਜਾਪ ਤੋਂ ਭਾਵ ਜਾਣਦਾ, ਆਪ ਹੀ ਇਸ ਨੂੰ ਜਾਪ ਹੁੰਦਾ ਜਪਤ ਕਰਨਾ ਲੈ ਕਰਨਾ ਜਾਣਦਾ, ਆਪੇ ਹੀ ਜਾਪ ਕਰਦਾ। ਆਤਮ ਚਿੰਤਨ ਕੀਤਾ ਹੈ ਆਪਣੇ ਸਰੂਪ ਦਾ ਧਿਆਨ ਕਰਨਾ, ਸਮਾਧੀ ਇਸੇ ਦਾ ਨਾਮ ਹੈ। ਆਪਾਂ ਜਿਵੇਂ ਆਪਣੇ ਸਰੂਪ ਨੂੰ ਅੰਦਰੋਂ ਦੇਖ ਕੇ ਆਪਣੇ ਅੰਦਰੀ ਸਰੂਪ ਦੇ ਵਿੱਚ ਲੀਨ ਹੋ ਜਾਈਏ ਅਤੇ ਸ਼ੁੱਧ ਬੁੱਧ ਨਾ ਰਹੇ, ਆਪਾਂ ਨੂੰ ਲੱਗੂਗਾ ਕਿ ਆਪਾਂ ਨੂੰ ਬੈਠਿਆਂ ਨੂੰ ਹਲੇ 2 ਮਿੰਟ ਹੀ ਹੋਏ ਨੇ, ਦੇਖਣ ਵਾਲਾ ਕਹੂਗਾ ਤੈਨੂੰ ਬੈਠੇ ਨੂੰ 6 ਮਹੀਨੇ ਹੋ ਗਏ, ਲੱਗਦਾ ਐਂ ਹੁੰਦਾ ਵੀ ਸੁੰਨ ਸਮਾਧੀ ਇਸੇ ਨੂੰ ਕਹਿੰਦੇ। ਇਹ ਸਮਾਧੀ ਦਾ ਨਾਂ ਹੈ ਨਿਰਵਿਕਲਪ ਸਮਾਧੀ। ਇੱਕ ਸਾ ਵਿਕਲਪ ਸਮਾਧੀ ਹੁੰਦੀ ਜਿੱਥੇ ਸਮਾਧੀ ਤਾਂ ਲੱਗ ਗਈ ਪਰ ਸੰਕਲਪ ਆਈ ਜਾਂਦੇ ਨੇ, ਇਉਂ ਪ੍ਰਤੀਤ ਹੁੰਦਾ ਕਿ ਮੇਰਾ ਸਰੀਰ ਹੈ, ਇਹ ਵੀ ਪਤਾ ਹੁੰਦਾ ਕਿ ਮੈਂ ਇੱਥੇ ਬੈਠਾ ਧਰਤੀ 'ਤੇ ਕੁਰਸੀ 'ਤੇ, ਕਿਤੇ ਵੀ ਬੈਠਣ ਦਾ ਵੀ ਪਤਾ। ਸੋ ਕੁਛ ਨਾ ਕੁਛ ਗਿਆਤ ਜ਼ਰੂਰ ਰਹਿੰਦੀ, ਪਰ ਜਿੱਥੇ ਨਿਰਵਿਕਲਪ ਸਮਾਧੀ ਹੁੰਦੀ ਉੱਥੇ ਕੋਈ ਫੁਰਨਾ ਹੀ ਨਹੀਂ ਹੁੰਦਾ। ਉਸ ਸਥਿਤੀ ਵਿੱਚ ਪਰਮੇਸ਼ਰ ਨਿਰਵਿਕਲਪ ਬੈਠੇ ਨੇ, ਉਹ ਕਿੰਨਾ ਸਮਾਂ ਬੈਠੇ ਨੇ ਸਮੇਂ ਦੀ ਕੋਈ ਹੱਦਬੰਦੀ ਨਹੀਂ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਕਿ ਪਰਮਾਤਮ ਦੇਵ ਆਪ ਹੀ ਜਦੋਂ ਫਿਰ ਸ੍ਰਿਸ਼ਟੀ ਰਚਣ ਦੀ ਇੱਛਾ ਕਰਦੇ ਤਾਂ ਰਚ ਦਿੰਦੇ ਨੇ, ਪਰ ਜਦੋਂ ਹੋਈ ਹੈ ਹੀ ਕੁਛ ਨਹੀਂ, ਉਹਦਾ ਵਰਣਨ ਕਰਦਿਆਂ ਹੋਇਆਂ ਫਰਮਾਉਂਦੇ ਨੇ ਅਸ਼ਟਪਦੀ 8 ਪੌੜੀਆਂ ਵਿੱਚ ਇਹ ਸਲੋਕ ਦਾ ਨਿਰਣਾ ਹੋਵੇਗਾ। ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇਤਾ, ਪਾਪ ਪੁੰਨ ਤਬ ਕਹਿ ਤੇ ਹੋਤਾ। ਹੁਣ ਜਿਸ ਵੇਲੇ ਮਹਾਂਪਰਲੋਂ ਸੀ ਭਾਵ ਸ੍ਰਿਸ਼ਟੀ ਹੈ ਹੀ ਨਹੀਂ ਸੀ, ਸਿਰਫ ਆਪ ਹੀ ਆਪ ਸਨ, ਇਹ ਸ੍ਰਿਸ਼ਟੀ ਦਾ ਕੋਈ ਆਕਾਰ ਨਜ਼ਰ ਨਹੀਂ ਸੀ ਆਉਂਦਾ, ਕਿਉਂਕਿ ਹੁਕਮੀ ਹੋਵਨ ਆਕਾਰ। ਆਕਾਰ ਤਾਂ ਬਾਅਦ ਵਿੱਚ ਹੁਕਮ ਵਿੱਚ ਹੋਏ ਨੇ, ਪਹਿਲਾਂ ਤਾਂ ਕੋਈ ਆਕਾਰ ਹੀ ਨਹੀਂ ਸੀ। ਓਂਕਾਰ ਅੱਖਰ ਕਹਿੰਦੀ ਸ੍ਰਿਸ਼ਟੀ ਦੀ ਰਚਨਾ ਆਪ ਨੇ ਕੀਤੀ ਹੈ, ਪਰ ਆਪ ਜੀ ਹਮੇਸ਼ਾ ਆਤਮ ਚਿੰਤਨ ਵਿੱਚ ਲੀਨ ਹੋ ਕੇ ਸੁੰਨ ਸਮਾਧੀ ਵਿੱਚ ਬੈਠੇ ਰਹਿੰਦੇ ਨੇ। ਅੰਤਰ ਸੁਨੰ ਬਾਹਰ ਸੁਨੰ ਤ੍ਰਿਪਵਣ ਸੁਨੰ ਸੁਨੰ ਚੌਥੇ ਸੁਨੈ ਜੋ ਨਰ ਜਾਣੇ ਤਾ ਕੋ ਪਾਪ ਨਾ ਪੁੰਨੰ। ਇਹ ਹੈ ਜਦੋਂ ਸ੍ਰਿਸ਼ਟੀ ਬਣ ਜਾਂਦੀ ਉਦੋਂ ਦੀ ਅਵਸਥਾ, ਉਦੋਂ ਇਨਸਾਨ ਚੌਥੇ ਪਦ ਵਿੱਚ ਚਲਿਆ ਜਾਂਦਾ, ਪਰ ਬ੍ਰਹਮ ਤਿੰਨਾਂ ਗੁਣਾਂ ਵਿੱਚ ਤਾਂ ਹੈ ਹੀ ਨਹੀਂ, ਕਿਉਂਕਿ ਨਿਰਗੁਣ ਹੈ, ਰਜੋ ਤਮੋ ਸਤੋ ਤਿੰਨਾਂ ਰੂਪਾਂ ਵਿੱਚ ਨਹੀਂ ਹੈ, ਨਿਰਾਕਾਰ ਹੈ। ਜਦੋਂ ਸ੍ਰਿਸ਼ਟੀ ਦੇ ਵਿੱਚ ਕੋਈ ਆਕਾਰ ਨਜ਼ਰ ਨਹੀਂ ਸੀ ਆਉਂਦਾ, ਕੋਈ ਬੰਦਾ ਇਸਤਰੀ ਕੋਈ ਕੁਛ ਵੀ ਨਹੀਂ ਸੀ, ਉਸ ਵੇਲੇ ਪਾਪ ਅਤੇ ਪੁੰਨ ਕੀ ਤੋਂ ਹੁੰਦੇ ਸੀ, ਕੋਈ ਵੀ ਨਹੀਂ ਸੀ ਕਰਦਾ, ਪਾਪ ਪੁੰਨ ਹੈ ਹੀ ਨਹੀਂ ਸੀ, ਕਿਉਂਕਿ ਕੋਈ ਕਰਨ ਵਾਲਾ ਹੀ ਹੈ ਨਹੀਂ ਸੀ। ਜਬ ਧਾਰੀ ਆਪਣ ਸੁੰਨ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਜਿਸ ਵੇਲੇ ਪਰਮਾਤਮਾ ਨੇ ਆਪਣੇ ਵਿੱਚ ਅਫੁਰ ਸਮਾਧੀ ਧਾਰੀ ਹੋਈ ਸੀ, ਅਫੁਰ ਜਿੱਥੇ ਫੁਰਨਾ ਨਾ ਹੋਵੇ, ਨਿਰਵਿਕਲਪ ਵਿੱਚ, ਇਹ ਵੀ ਜਿੰਨੀ ਕੁ ਮੇਰੀ ਬੁੱਧੀ ਹੈ ਮੈਂ ਉਨਾ ਕੁ ਦੱਸ ਰਿਹਾ, ਮੈਨੂੰ ਨਹੀਂ ਪਤਾ ਕਿ ਉਹ ਕੀ ਕਹਿੰਦੇ ਨੇ ਜਿਹੜੀ ਸਮਾਧੀ 'ਚ ਉਹ ਆਪ ਬੈਠਦੇ ਨੇ। ਸਤਿਗੁਰੂ ਜਿੰਨਾ ਕੁ ਆਪਾਂ ਨੂੰ ਜਣਾਉਂਦੇ ਨੇ ਆਪਾਂ ਜਾਣ ਰਹੇ ਹਾਂ, ਮੇਰੇ ਖਿਆਲ 'ਚ ਇਸ ਤੋਂ ਵੀ ਉੱਤੇ ਹੀ ਆ ਕੰਮ। ਜਿੱਥੇ ਜਾ ਕੇ ਬ੍ਰੇਕਾਂ ਲੱਗ ਜਾਣ ਉਹਨੂੰ ਕਹਿੰਦੇ ਨਾਨਕ ਕਥਨਾ ਕਰੜਾ ਸਾਰ। ਆਪਾਂ ਤਾਂ ਸਿਰਫ ਇਹ, ਵੈਸੇ ਤਾਂ ਮਨੁੱਖ ਦੀਆਂ ਸਮਾਧੀਆਂ ਹੁੰਦੀਆਂ ਸਾ ਵਿਕਲਪ ਅਤੇ ਨਿਰਵਿਕਲਪ, ਪਰਮਾਤਮਾ ਦੀ ਕਿਹੜੀ ਸਮਾਧੀ ਤਾਂ ਉਹਨਾਂ ਨੂੰ ਹੀ ਪਤਾ। ਉਸ ਵੇਲੇ ਅਨਾਦਿਕਾਲ ਦਾ ਵੈਰ ਅਤੇ ਉੱਪਰਲਾ ਵਿਰੋਧ ਕੋਈ ਕਿਸ ਦੇ ਨਾਲ ਕਮਾਉਂਦਾ ਸੀ, ਵੈਰ ਵਿਰੋਧ ਕਿਹਦਾ ਸੀ ਜਦੋਂ ਕੋਈ ਹੈ ਹੀ ਨਹੀਂ ਸੀ। ਜੇ 2 ਜਾਣੇ ਹੋਣ ਤਾਂ ਵੈਰ ਹੋ ਸਕਦਾ, ਵਿਰੋਧ ਹੋ ਸਕਦਾ, ਪਰ ਹੈ ਹੀ ਇੱਕ ਸੀ, ਇੱਕੋ ਇੱਕ ਦਾ ਇੱਕੋ ਓਂਕਾਰ ਹੀ ਹੈ। ਜਦੋਂ ਇੱਕੋ ਹੀ ਹੈ ਤਾਂ ਫਿਰ ਵਿਰੋਧ ਵੀ ਨਹੀਂ, ਵੈਰ ਵੀ ਨਹੀਂ, ਪੁੰਨ ਵੀ ਨਹੀਂ, ਪਾਪ ਨਹੀਂ। ਜਬ ਇਸ ਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋਗ ਕਹੋ ਕਿਸ ਹੈ ਬਿਆਪਤ। ਜਿਸ ਵੇਲੇ ਮਹਾਂਪਰਲੋਂ ਸਮੇਂ ਜੀਵ ਦਾ 4 ਵਰਨਾਂ ਵਿੱਚੋਂ ਕੋਈ ਵਰਨ ਅਤੇ ਚਿੰਨ੍ਹ ਨਹੀਂ ਜਾਣਿਆ ਜਾਂਦਾ ਸੀ, ਉਸ ਵੇਲੇ ਦੱਸੋ ਭਾਈ ਹਰਖ ਅਤੇ ਸੋਗ ਕਿਹਨੂੰ ਵਿਆਪਤਾ ਸੀ, ਜਦੋਂ ਕੋਈ ਹੈ ਹੀ ਨਹੀਂ ਸੀ। ਇੱਥੇ ਖੁਸ਼ੀ ਹੁੰਦੀ ਆ, ਕਦੇ ਗਮੀ ਹੁੰਦੀ ਆ, ਨਿਰੰਕਾਰ ਆਪ ਹੀ ਸੀ, ਉਦੋਂ ਹਰਖ ਸੋਗ ਨਹੀਂ ਸੀ ਇੱਥੇ। ਇਹ ਸਥਿਤੀ ਜਿੰਨੀ ਦੱਸ ਰਹੇ ਨੇ, ਇਹ ਮਾਨਸਿਕ ਸਥਿਤੀ ਆਪਣੀ ਹੁਣ ਵੀ ਬਣ ਸਕਦੀ ਉਸੇ ਤਰ੍ਹਾਂ ਹੀ। ਇਹ ਨਿਊਟਰਲ ਹੋਣ ਵਾਸਤੇ ਬਹੁਤ ਚੰਗੀ, ਟੈਨਸ਼ਨ 'ਚੋਂ ਨਿਕਲ ਜਾਂਦਾ ਬੰਦਾ, ਵੀ ਤੂੰ ਐਵੇਂ ਹੀ ਵੈਰ ਵਿਰੋਧ ਕਰੀ ਜਾਂਦਾ, ਲੜੀ ਝਗੜੀ ਜਾਂਦਾ, ਪਾਪ ਪੁੰਨ ਦੇ ਚੱਕਰ 'ਚ ਪਿਆ ਹੋਇਆ, ਉੱਥੇ ਵਾਪਸ ਚਲੇ ਜਾਓ ਵੀ ਜੋ ਨਿਰਗੁਣ ਬ੍ਰਹਮ ਇਸ ਤਰ੍ਹਾਂ ਸੀ ਉਦੋਂ ਕੀ ਸੀ। ਸੋ ਬ੍ਰਹਮ ਗਿਆਨੀ ਦੀ ਦਸ਼ਾ ਇਸੀ ਹੋ ਜਾਂਦੀ। ਸਤਿਗੁਰਾਂ ਦੀ ਦਸ਼ਾ ਵੀ ਇਹੀ ਹੈ। ਸਤਿਗੁਰੂ ਮਹਾਰਾਜ ਵੈਸੇ ਨਿਰਲੇਪ ਨੇ ਸਾਰਿਆਂ ਤੋਂ, ਹੁਣ ਵੀ ਸੁੰਨ ਸਮਾਧੀ ਵਿੱਚ ਹੀ ਨੇ, ਪਰਮਾਤਮਾ ਵੀ ਸੁੰਨ ਸਮਾਧੀ ਵਿੱਚ ਹੀ ਲੀਨ ਨੇ। ਜਬ ਆਪਣੇ ਆਪ ਪਾਰ ਬ੍ਰਹਮ ਤਬ ਮੋਹ ਕਹਾਂ ਕਿਸ ਹੋਵਤ ਭਰਮ। ਜਿਸ ਵੇਲੇ ਆਪ ਹੀ ਪਾਰ ਬ੍ਰਹਮ ਆਪਣੇ ਆਪ ਵਿੱਚ ਇਸਥਿਤ ਸੀ, ਟਿਕਿਆ ਹੋਇਆ ਸੀ, ਸਿਰਫ ਉਦੋਂ ਇੱਕ ਸੀ ਉਹ। ਆਹ ਜਿਹੜਾ ਏਕਾ ਲਾਉਂਦੇ ਆ ਇੱਕ ਓਅੰਕਾਰ, ਓਅੰਕਾਰ ਵੀ ਨਹੀਂ ਸੀ ਜਦੋਂ, ਸਿਰਫ ਇੱਕ ਸੀ। ਇੱਕ ਦੇ ਥੱਲੇ ਵਾਲੇ ਏਕੇ ਨੂੰ ਕੱਟ ਕੇ ਇਕੱਲੀ ਉੱਤੇ ਗੋਲ ਬਿੰਦੀ ਜਿਹੜੀ ਜੀਰੋ ਹੈ, ਇੱਥੇ ਸੀ ਉਦੋਂ ਨਿਰੰਕਾਰ। ਇਹ ਸੁੰਨ ਸਮਾਧੀ ਦੀ ਨਿਸ਼ਾਨੀ ਹੈ, ਗੋਲ ਚੱਕਰ ਜੀਰੋ, ਜੀਰੋ ਆਵਰ ਕਹਿੰਦੇ ਜਿਹਨੂੰ ਆਪਾਂ, ਜੀਰੋ ਆਵਰ ਦੇ ਵਿੱਚ ਸੀ ਉਦੋਂ ਉਹ। ਕਿਉਂਕਿ ਮਾਇਆ ਕਰਕੇ ਹੀ ਤਾਂ ਇਹ ਤੂਈ ਜੀ ਨਿਕਲਦੀ ਥੱਲੇ ਨੂੰ, ਜਿਵੇਂ ਬੀਜ ਗੋਲ ਹੁੰਦਾ, ਆਪਾਂ ਧਰਤੀ ਵਿੱਚ ਬੀਜ ਦਈਏ, ਬੀਜ ਨੂੰ ਤੀਜੇ ਕੁ ਦਿਨ ਨੂੰ ਉਹਦੇ ਵਿੱਚੋਂ ਇੱਕ ਉੱਪਰ ਨੂੰ ਨਿਕਲਦਾ ਏਕਾ ਜਿਹਾ, ਉਹਨੂੰ ਪੱਟ ਲਓ ਅਤੇ ਦੇਖੋ ਥੱਲਿਓਂ ਗੋਲ ਹੈ ਅਤੇ ਉੱਪਰ ਨੂੰ ਤੂਈ ਜੀ ਨਿਕਲੀ, ਉਹਨੂੰ ਸਿੱਧਾ ਕਰ ਦਿਓ ਤਾਹਾਂ ਨੂੰ, ਬੀਜ ਕਰ ਦਿਓ ਅਤੇ ਥੱਲੇ ਨੂੰ ਕਰ ਦਿਓ, ਇੱਕ ਬਣ ਜਾਂਦਾ ਉਹਦਾ। ਇਹਨੂੰ ਕਹਿੰਦੇ ਇੱਕ ਹੁਣ ਹੋਇਆ, ਪਹਿਲਾਂ ਤਾਂ ਗੋਲ ਬੀਜ ਹੀ ਸੀ ਅਭਿਆਕ੍ਰਿਤ। ਇਹਨੂੰ ਕਹਿੰਦੇ ਅਭਿਆਕ੍ਰਿਤ। ਜਪਜੀ ਸਾਹਿਬ ਦੀ ਪਹਿਲੀ ਕਥਾ ਚ ਆ ਚੁੱਕਿਆ, ਜਾਂ ਜਿਹੜੀ ਕਥਾ ਆਪਣੀ ਆਤਮ ਗਿਆਨ ਉਹਦੇ ਵਿੱਚ ਸਾਰਾ ਕੁਛ। ਪਹਿਲਾਂ ਤਾਂ ਦੁਨੀਆਂ 'ਚ ਕਿਸੇ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਜੀਰੋ ਪਹਿਲਾਂ ਬਣੀ ਕਿ ਇੱਕ ਪਹਿਲਾਂ ਬਣਿਆ। ਸੋ ਬਹੁਤ ਵੱਡਾ ਕੋਰਸ ਕਰਨ ਤੋਂ ਬਾਅਦ IAS ਅਫੀਸਰ ਬਣਨ ਦੀ ਤਮੰਨਾ ਲੈ ਕੇ ਹਰਿਆਣੇ ਦਾ ਕੋਈ ਬੰਦਾ, ਸੋ ਉਹਦੀ ਮਾਤਾ ਨੇ ਉਹਨੂੰ ਇੱਕ ਗੱਲ ਕਹੀ, ਪੁੱਤਰ ਗੁਰੂ ਗੋਬਿੰਦ ਸਿੰਘ ਦੇ ਆਪਣੇ 'ਤੇ ਬੜੇ ਪਰਉਪਕਾਰ ਨੇ, ਤੂੰ ਸਿੱਖ ਬਣੀ। ਉਸ ਵਕਤ ਉਹ ਸਿੱਖੀ ਵਾਲੇ ਪਾਸੇ ਨੂੰ ਤੁਰਿਆ ਵੀ, IAS ਅਫੀਸਰ ਦਾ ਕੋਰਸ ਕਰਕੇ ਫਸਟ ਡਿਵੀਜ਼ਨ ਪਾਸ ਵੀ ਹੋਇਆ, ਪਰ ਉਹ ਚੱਲ ਪਿਆ ਇਸ ਪਾਸੇ ਨੂੰ। ਉਹਨੇ ਇਹ ਪ੍ਰਸ਼ਨ ਥਾਂ ਥਾਂ ਲੋਕਾਂ ਨੂੰ ਪੁੱਛਿਆ, ਜੀਰੋ ਪਹਿਲਾਂ ਬਣੇ ਕਿ ਇੱਕ ਪਹਿਲਾਂ ਬਣਿਆ। ਕਈ ਵਾਰ ਕਈ ਪ੍ਰਸ਼ਨ ਗੁਰਬਾਣੀ ਵਿੱਚ ਸੁਖੱਲੇ ਮਿਲ ਜਾਂਦੇ ਨੇ, ਬਾਹਰੋਂ ਨਹੀਂ ਮਿਲਦੇ। ਸੋ ਕਿਸੇ ਮਹਾਂਪੁਰਖ ਕੋਲ ਅਸੀਂ ਬੈਠੇ ਸੀ, ਮੈਨੂੰ ਕਹਿੰਦਾ ਕੋਈ ਵਿਚਾਰ ਕਰਨੀ ਹੈ। ਅਸੀਂ ਵਿਚਾਰ ਕਰਨ ਬੈਠੇ, ਕਹਿੰਦਾ ਜੀਰੋ ਪਹਿਲਾਂ ਬਣੀ ਕਿ ਏਕਾ ਬਣਿਆ। ਮੈਂ ਕਿਹਾ ਜੀਰੋ ਤੋਂ ਹੀ ਏਕਾ ਨਿਕਲਿਆ, ਪਹਿਲਾਂ ਤਾਂ ਜੀਰੋ ਹੀ ਸੀ। ਉਹ ਲੰਮਾ ਹੀ ਪੈ ਗਿਆ ਉੱਥੇ। ਕਹਿੰਦੇ ਸਾਰੀ ਜ਼ਿੰਦਗੀ ਕਾਫ਼ੀ ਮਿਹਨਤ ਕੀਤੀ ਪਰ ਆਹ ਜਵਾਬ ਨਹੀਂ ਮਿਲਿਆ। ਸਾਰੇ ਸਾਧੂ ਸੰਤਾਂ ਕੋਲ ਵੀ ਗਿਆ, ਮੈਂ ਕਿਹਾ ਇਹ ਤਾਂ ਮਹਾਰਾਜ ਨੇ 21ਵੀਂ ਅਸ਼ਟਪਦੀ 'ਚ ਸਾਰਾ ਕੁਛ ਲਿਖਿਆ ਹੀ ਹੋਇਆ, ਤੂੰ ਪੜ੍ਹੀ ਨਹੀਂ ਕਦੇ। ਇਸ ਕਰਕੇ ਹੈ ਕਿ ਪਹਿਲਾਂ ਜੀਰੋ, ਕਿਉਂਕਿ ਜੀਰੋ ਤਾਂ ਪਰਮਾਤਮਾ ਸਭ ਤੋਂ ਵੱਡਾ ਬੈਰਾਗੀ ਤਿਆਗੀ। ਪਰਮਾਤਮਾ ਕਹਿੰਦਾ, ਜਿਵੇਂ ਤੁਸੀਂ ਲੋਕ ਕਹਿੰਦੇ ਹੋ ਕਿ ਫਲਾਨੇ ਬੰਦੇ ਕੋਲ ਪੈਸਾ ਇੱਕ ਵੀ ਨਹੀਂ, ਬਾਹਲਾ ਹੀ ਗਰੀਬ ਹੈ ਵਿਚਾਰਾ, ਕਹਿੰਦੇ ਮੈਂ ਤਾਂ ਫਿਰ ਸਭ ਤੋਂ ਗਰੀਬ ਤਾਂ ਮੈਂ ਹੀ ਹਾਂ, ਕਿਉਂਕਿ ਮੇਰੇ 'ਚ ਮਾਇਆ ਹੀ ਨਹੀਂ ਹੈਗੀ ਇੱਕ ਪੱਖੋਂ। ਦੂਜੇ ਪੱਖ ਵਿੱਚ ਨਾਮ ਧਨ ਹੋਣ ਕਰਕੇ ਉਹ ਸਭ ਤੋਂ ਅਮੀਰ ਵੀ ਨੇ। ਇਸ ਕਰਕੇ ਗੁਰਮੁਖ ਹਿਰਦੇ ਗਰੀਬੀ ਆਵੇ। ਗੁਰਮੁਖ ਦੇ ਹਿਰਦੇ ਗਰੀਬੀ ਕਿਵੇਂ ਆ ਜਾਂਦੀ? ਕਿਉਂਕਿ ਹਿਰਦੇ 'ਚ ਤਾਂ ਪ੍ਰਕਾਸ਼ ਹੈ, ਉੱਥੇ ਮਾਇਆ ਹੀ ਨਹੀਂ ਹੁੰਦੀ, ਉੱਥੇ ਇਹੀ ਖੇਲ ਵਰਤਦੀ ਹੈ। ਤਾਂਹੀਓ ਗੁਰੂ ਨਾਨਕ ਸਾਹਿਬ 'ਚ ਇੰਨੀ ਗਰੀਬੀ ਆ ਵੀ ਉੱਥੇ ਉਹਨਾਂ ਦੇ ਹਿਰਦੇ 'ਚ ਮਾਇਆ ਹੀ ਨਹੀਂ। ਅਤੇ ਮਾਇਆ ਨਾ ਹੋਣ ਕਰਕੇ ਹਿਰਦੇ ਵਿੱਚ ਇਨਸਾਨ ਦੇ ਅੰਦਰ ਨਾ ਫਿਰ ਉਹ ਉੱਥੇ ਅਵਸਥਾ ਆ ਗਈ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ, ਸੁੱਖ ਸੁਨੇਹ ਔਰ ਭੈ ਨਹੀਂ ਜਾ ਕੇ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸ ਤੋਂ ਜਾ ਕੇ, ਲੋਹ ਮੋਹ ਅਭਿਮਾਨਾ ਹਰਕ ਸੋਗ ਤੇ ਰਹੇ ਨਿਆਰੋ ਨਾਹੇ ਮਾਨੈ ਅਪਮਾਨਾ। ਕਿਉਂਕਿ ਜਦੋਂ ਤੱਕ ਆਪਣੇ ਹਿਰਦੇ 'ਚ ਮਾਇਆ ਤਦੋਂ ਤੱਕ ਪ੍ਰਤੀਤ ਹੁੰਦਾ ਉਹਨੇ ਮੇਰਾ ਨਿਰਾਦਰ ਕਰਤਾ, ਉਹਨੇ ਮੇਰਾ ਸਤਿਕਾਰ ਕੀਤਾ, ਉਹਨੇ ਮੈਨੂੰ ਐਂ ਬੋਲ ਦਿੱਤਾ, ਫਲਾਨੇ ਨੇ ਐਂ ਕਰਤਾ ਐਂ ਕਰਤਾ। ਇਹ ਗੱਲਾਂ ਸਿਰਫ ਆਪਣੇ ਦਿਲ ਅੰਦਰ ਮਾਇਆ ਹੋਣ ਕਰਕੇ ਹੀ ਦੁਬਦਾ ਹੈ। ਜਦੋਂ ਮੇਰੇ ਹਿਰਦੇ 'ਚ ਬ੍ਰਹਮ ਹੈ ਤਾਂ ਮੈਨੂੰ ਕੋਈ ਪਰਵਾਹ ਹੀ ਨਹੀਂ, ਮੇਰੀ ਕੋਈ ਨਿਰਾਦਰ ਕਰੇ, ਤਿਰਸਕਾਰ ਕਰੇ, ਕੱਟ ਵੱਢ ਦੇਵੇ, ਕਿਉਂਕਿ ਮੈਂ ਬ੍ਰਹਮ ਹਾਂ। ਜਦੋਂ ਇੱਥੇ ਸਥਿਤੀ ਚਲੀ ਜਾਂਦੀ ਹੈ ਮਨ ਦੇ ਅੰਦਰਲੀ, ਉੱਥੇ ਗੁਰਮੁਖ ਹਿਰਦਾ ਗਰੀਬੀ ਆਵੇ, ਕਹਿਣ ਨਾਲ ਨਹੀਂ ਆਉਂਦੀ, ਮਾਇਆ ਦੀ ਹੋਂਦ ਹੀ ਮੁੱਕ ਜਾਂਦੀ ਹਿਰਦੇ ਵਿੱਚੋਂ। ਸਤਿਗੁਰੂ ਕਹਿੰਦੇ ਨੇ ਉਦੋਂ ਇਸ ਅਵਸਥਾ ਦੇ ਵਿੱਚ ਬ੍ਰਹਮ ਸਥਿਤ ਸੀ ਕਿ ਤਦੋਂ ਮੋਹ ਕਿੱਥੇ ਸੀ ਅਤੇ ਭਰਮ ਕਿਹਨੂੰ ਹੁੰਦਾ ਸੀ? ਕਿਉਂਕਿ ਮੋਹ ਅਤੇ ਭਰਮ ਇਹ ਜਿੰਨੀਆਂ ਚੀਜ਼ਾਂ ਦੱਸੀਆਂ ਪਾਪ ਪੁੰਨ ਮਾਇਆ ਕਰਕੇ ਆ, ਬੈਰ ਵਿਰੋਧ ਮਾਇਆ ਕਰਕੇ ਆ, ਵਰਨ ਚਿਹਨ ਹਰਖ ਸੋਗ ਮਾਇਆ ਕਰਕੇ ਆ, ਅਤੇ ਮੋਹ ਹੁੰਦਾ ਮਾਇਆ ਕਰਕੇ ਆ, ਭਰਮ ਵੀ ਮਾਇਆ ਕਰਕੇ ਆ। ਜਦੋਂ ਕੇਵਲ ਆਪ ਹੀ ਬ੍ਰਹਮ ਸੀ, ਮਾਇਆ ਪੈਦਾ ਹੀ ਨਹੀਂ ਸੀ ਕੀਤੀ, ਉੱਥੇ ਇਹ ਚੀਜ਼ਾਂ ਕਿੱਥੇ ਹੋਣੀਆਂ? ਉੱਥੇ ਸਿਰਫ ਆਪ ਹੀ ਆਪ। 291 ਅੰਗ 'ਤੇ ਬਖਸ਼ਿਸ਼ ਕਰਦੇ ਨੇ ਮਹਾਰਾਜ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨੇ ਹਾਰਨਾ ਦੂਜਾ। ਇਹ ਮਹਾਂਪਰਲੋਂ ਦਾ ਖੇਲ ਉਸ ਵਾਹਿਗੁਰੂ ਦਾ ਆਪਣਾ ਹੀ ਹੈ, ਉਹਨੇ ਆਪ ਹੀ ਵਰਤਾਇਆ ਹੋਇਆ। ਮਹਾਰਾਜ ਜੀ ਕਥਨ ਕਰਦੇ ਨੇ ਮਹਾਂਪਰਲੋਂ ਦੇ ਕਰਨ ਵਾਲਾ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਦੂਜਾ ਨਹੀਂ ਹੈ, ਉਹ ਆਪ ਹੀ ਮਹਾਂਪਰਲੋਂ ਕਰਨ ਦਾ ਸਭ ਦੀ ਸਮਾਪਤੀ ਕਰਕੇ ਕੇਵਲ ਇੱਕ ਜਿੱਥੇ ਗਾਹਾਂ ਓਂਕਾਰ ਕਹਿਣ ਨਾਲ ਤਾਂ ਪ੍ਰਕਾਸ਼ ਹੁੰਦਾ, ਸ੍ਰਿਸ਼ਟੀ ਦੀ ਬਣਤਰ ਬਣਦੀ ਹੈ, ਪਰ ਉਹ ਤਾਂ ਬਿਲਕੁਲ ਹੀ ਨਿਰਗੁਣ ਵਿੱਚ ਹੈ। ਉਹਦਾ ਜਿਹੜਾ ਨਿਰਗੁਣ ਸਰੂਪ ਹੈ ਉਹ ਤਾਂ ਇੰਨਾ ਜ਼ਿਆਦਾ ਅਲੋਪ ਹੈ ਕਿ ਉਹ ਗੁਪਤ ਤੋਂ ਗੁਪਤ ਹੈ, ਹਰ ਜੀ ਸੂਖ ਮਗਮ ਹੈ, ਕਿਤ ਬਿਨ ਮਿਲਿਆ ਜਾਏ। ਉਸ ਨਿਰਗੁਣ ਸਰੂਪ ਨੂੰ ਕੇਵਲ ਸਤਿਗੁਰ ਦੇਖਦੇ ਨੇ, ਸਤਿਗੁਰੂ ਨੂੰ ਪਤਾ ਉਸ ਸਰੂਪ ਦਾ, ਆਮ ਜੀਵ ਦੀ ਪਹੁੰਚ ਤੋਂ ਪਰੇ ਹੈ। ਕੇਵਲ ਬੰਦਗੀ ਨਾਲ ਅਸਲ ਵਿੱਚ ਇਹ ਜਿਹੜੀਆਂ ਬਾਣੀ ਦੀਆਂ ਪੰਕਤੀਆਂ, ਮੂਲ ਮੰਤਰ ਵਾਹਿਗੁਰੂ ਮੰਤਰ ਹੈ, ਇਹ ਖੁਦ ਨਿਰੰਕਾਰ ਆਪ ਹੀ ਹੈ। ਨਿਰੰਕਾਰ ਦੀ ਪੰਕਤੀ ਪੜ੍ਹਨ ਨਾਲ ਹੀ ਛੇਤੀ ਤਾਂਹੀਓ ਆਪਾਂ ਨਿਰੰਕਾਰ ਤੱਕ ਚਲੇ ਜਾਂਦੇ ਹਾਂ, ਕਿਉਂਕਿ ਬਾਣੀ ਉਹਨਾਂ ਦੀ ਆਪਣੀ ਧੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵ ਡਬਰ ਨਾ ਕੋਏ। ਬਾਣੀ ਨੂੰ ਨਿਰੰਕਾਰ ਮੰਨ ਕੇ ਫਿਰ ਨਿਰੰਕਾਰ ਤੱਕ ਚਲੇ ਜਾਈਦਾ, ਕਿਉਂਕਿ ਨਿਰੰਕਾਰ ਕੋਲੋਂ ਸਿਰਫ ਇਹੀ ਆਈ ਹੈ, ਨਿਰੰਕਾਰ ਕੋਲੋਂ ਹੋਰ ਕੋਈ ਚੀਜ਼ ਆਈ ਨਹੀਂ ਹੈ। ਹੋਰ ਥੱਲੇ ਬਹੁਤ ਬਾਣੀਆਂ ਨੇ, ਕੇਤੀਆ ਖਾਣੀ, ਕੇਤੀਆ ਬਾਣੀ ਬਹੁਤ ਹੈ, ਪਰ ਉਹ ਤਿੰਨਾਂ ਗੁਣਾਂ ਵਿੱਚ ਦੱਸਿਆ, ਰਜੋ ਤਮੋ ਸਤੋ ਵਿੱਚ, ਉੱਥੇ ਨਿਰਗੁਣ 'ਚ ਨਹੀਂ ਹੈ ਉਹ। ਜੇ ਉਹ ਸਰਗੁਣ ਸਰੂਪ ਵੀ ਧਾਰ ਲੈਂਦਾ ਤਾਂ ਵੀ ਉੱਥੇ ਰਜੋ ਤਮੋ ਸਤੋ ਨੂੰ ਛੂਹਦੇ ਨਹੀਂ, ਕਿਉਂਕਿ ਫਿਰ ਵੀ ਉਹ ਚੌਥੀ ਪਦਵੀ 'ਚ ਹੀ ਰਹਿੰਦਾ। ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ, ਆਪਣ ਖੇਲ ਆਪ ਵਰਤੀਜਾ, ਨਾਨਕ ਕਰਨਾ ਹਾਰ ਨਾ ਦੂਜਾ, ਉਹ ਹੋਰ ਦੂਜਾ ਹੈ ਹੀ ਨਹੀਂ। ਜਬ ਹੋਵਤ ਪ੍ਰਭ ਕੇਵਲ ਧਨੀ, ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ। ਜਿਸ ਵੇਲੇ ਮਹਾਂਪਰਲੋਂ ਸਮੇਂ ਸਾਰਿਆਂ ਦਾ ਧਨੀ ਮਾਲਕ ਵਾਹਿਗੁਰੂ ਆਪ ਹੀ ਹੁੰਦਾ ਸੀ, ਉਸ ਵੇਲੇ ਦੱਸੋ ਖਾਂ ਬੰਧਨ ਕਿਹਨੂੰ ਅਤੇ ਮੁਕਤੀ ਪ੍ਰਾਪਤੀ ਕਿਹਨੂੰ ਹੋਣੀ ਸੀ, ਵਿਚਾਰੀ ਦੀ ਸੀ, ਕਿਹਦੇ ਵਾਸਤੇ, ਕਿਹਨੂੰ ਗਨੀ ਤੋਂ ਭਾਵ ਵਿਚਾਰੀ ਦੀ ਸੀ। ਜਦੋਂ ਕੋਈ ਹੈ ਹੀ ਨਹੀਂ ਸੀ ਤਾਂ ਬੰਧ ਅਤੇ ਮੁਕਤ ਮਾਇਆ ਵਿੱਚ ਹੈ, ਇਹ ਦੋ ਅੱਖਰ ਵੀ ਮਾਇਆ ਦੇ ਹੀ ਹੈ, ਕਿਉਂਕਿ ਮਾਇਆ ਦੁੰਦਵਾਦ ਵਿੱਚ ਹੈ। ਦੁੰਦਵਾਦ ਕਹਿੰਦੇ ਨੇ ਦੋ 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 ਚੀਜ਼ਾਂ ਨੂੰ, ਰਾਤ ਦਿਨ, ਗੁਰਮੁਖ ਮਨਮੁਖ, ਧੁੱਪ ਰਾਤ ਦਿਨ, ਭੁੱਖ ਪਿਆਸ, ਇਹ ਸਭ ਮਾਇਆ, ਪਾਪ ਪੁੰਨ ਮਾਇਆ, ਵੈਰ ਵਿਰੋਧ ਮਾਇਆ, ਪਹਿਲਾਂ ਵੀ ਦੱਸਿਆ ਆਪ ਨੂੰ। ਮਹਾਰਾਜ ਕਹਿੰਦੇ ਜਦੋਂ ਕੇਵਲ ਉਹ ਇੱਕੋ ਹੀ ਸੀ, ਉਦੋਂ ਇਹ ਚੀਜ਼ਾਂ ਨਹੀਂ ਸੀਗੀਆਂ, ਬਈ ਮੈਂ ਜੀ ਬੰਧਨ ਵਿੱਚ ਹਾਂ, ਉੱਥੇ ਕੌਣ ਬੰਧਨ ਵਿੱਚ ਸੀ, ਕੋਈ ਵੀ ਨਹੀਂ ਸੀ, ਕਿਉਂਕਿ ਉਦੋਂ ਤਾਂ ਮਾਇਆ ਹੀ ਨਹੀਂ, ਜਨਮ ਨਹੀਂ ਸੀ ਲਿਆ, ਅਤੇ ਮੁਕਤੀ ਕਿਹਦੀ ਹੋਣੀ ਸੀ, ਕਦੋਂ ਬੰਧਨ ਵਿੱਚ ਹੀ ਨਹੀਂ ਹੈਗਾ, ਫਿਰ ਮੁਕਤੀ ਕਿਹਦੀ ਹੋਣੀ। ਕਹਿੰਦੇ ਇਹ ਅਵਸਥਾ ਆਪਣੀ ਵਾਹਿਗੁਰੂ ਮੰਤਰ ਦੇ ਅਭਿਆਸ ਨਾਲ, ਮੂਲ ਮੰਤਰ, ਜਪਜੀ ਸਾਹਿਬ, ਬਾਣੀ ਪੜ੍ਹ ਕੇ ਆਪਣੇ ਅੰਦਰ ਮਹਾਂਪਰਲੋਂ ਆ ਜਾਂਦੀ ਹੈ। ਇੱਕ ਸਰੀਰ ਵਿੱਚ ਲਿਆਉਣੀ ਪੈਂਦੀ, ਇੱਕ ਬਾਹਰ ਹੁੰਦੀ ਹੈ, ਇਸ ਕਰਕੇ ਜਦੋਂ ਬਾਹਰ ਹੁੰਦੀ ਉਹ ਤਾਂ ਖੈਰ ਸਾਰੀ ਸਮਾਪਤੀ ਹੋ ਜਾਂਦੀ ਹੈ, ਪਰ ਜਦੋਂ ਆਪਣੀ ਅਵਸਥਾ ਵਿੱਚ ਇਹ ਆਉਂਦੀ ਆ, ਉਦੋਂ ਵੀ ਇਹੀ ਅਵਸਥਾ ਇਨਸਾਨ ਦੀ ਬਣ ਜਾਂਦੀ ਜਦੋਂ ਗੁਰਮੁਖ ਬ੍ਰਹਮ ਗਿਆਨੀ ਬਣਦਾ ਉਹ। ਮਹਾਰਾਜ ਕਹਿੰਦੇ ਉਦੋਂ ਬੰਧਨ ਮੁਕਤ ਹੋ ਜਾਂਦਾ ਜੀਵ ਵੀ। ਜਬ ਇੱਕ ਹੈ ਹਰ ਅਗਮ ਅਪਾਰ, ਤਬ ਨਰਕ ਸੁਰਗ ਕਹੋ ਕੌਣ ਅਵਤਾਰ। ਜਿਸ ਵੇਲੇ ਇੱਕੋ ਹੀ ਅਗਮ ਅਪਾਰ ਵਾਹਿਗੁਰੂ ਸੀ, ਉਸ ਵੇਲੇ ਦੱਸੋ ਖਾਂ ਨਰਕਾਂ ਅਤੇ ਸਵਰਗਾਂ ਵਿੱਚ ਕੌਣ ਉਤਰਦਾ ਸੀ, ਕਿਉਂਕਿ ਇੱਕੋ ਇੱਕ ਆਪ ਸੀ ਅਤੇ ਨਾ ਸੀ ਨਰਕ ਨਾ ਸੀ ਸਵਰਗ, ਉੱਥੇ ਫਿਰ ਕੌਣ ਸੀ, ਸਿਰਫ ਤੂੰ ਹੀ। ਹੁਣ ਤੂੰ ਹੀ ਅੱਖਰ ਵੀ ਉੱਥੇ ਨਹੀਂ ਸੀਗਾ, ਤੂੰ ਹੀ ਤਾਂ ਕਹੀਦਾ ਜੇ ਮੈਂ ਹਾਂ, ਉੱਥੇ ਤੂੰ ਹੀ ਵੀ ਨਹੀਂ ਸੀ, ਉੱਥੇ ਕੇਵਲ ਇੱਕ ਸੀ ਬਸ, ਕੇਵਲ ਇੱਕ, ਉਹ ਵੀ ਐਸਾ ਇੱਕ ਜਿਹੜਾ ਮਾਇਆ ਤੋਂ ਰਹਿਤ ਨਿਰਗੁਣ, ਧੁੰਦੂਕਾਰ ਨਿਰਾਲਮ ਬੈਠਾ, ਛੱਤੀ ਯੁਗ ਵਰਤਾ ਗੁਬਾਰਾ, ਤਾੜੀ ਲਾਈ ਸਿਰਜਣਹਾਰ ਹੈ, ਧੁੰਦੂਕਾਰ ਨਿਰਾਲਮ ਬੈਠਾ, ਨਾ ਤਦ ਧੰਦ ਪਸਾਰਾ ਹੈ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ, ਤਬ ਸੇਵ ਸਖਤ ਕਹੋ ਕਿਤ ਠਾਏ। ਜਿਸ ਵੇਲੇ ਨਿਰਗੁਣ ਬ੍ਰਹਮ ਸ਼ਾਂਤ ਸੁਭਾਅ ਵਿੱਚ, ਅਵਸਥਾ ਵਿੱਚ ਸਥਿਤ ਸੀ ਆਪਣੀ ਚ, ਉਸ ਵੇਲੇ ਦੱਸੋ ਸ਼ਿਵ ਸ਼ਕਤੀ ਤੋਂ ਭਾਵ ਪਾਰਵਤੀ ਕਿਸ ਥਾਂ ਤੇ ਸੀ, ਤੇ ਸ਼ਿਵ ਕਿੱਥੇ ਸੀ ਉਦੋਂ। ਉਸ ਵੇਲੇ ਸ਼ਿਵ ਸ਼ਕਤ ਹੁੰਦਾ ਅਸਲ ਚ ਈਸ਼ਵਰ ਤੇ ਮਾਇਆ, ਇਹ ਜਿਹੜਾ ਉੱਪਰਲਾ ਅਰਥ ਕੀਤਾ ਸ਼ਿਵ ਸ਼ਕਤ, ਇਹ ਬਾਤ ਦੀ ਗੱਲ ਹੈ, ਪਹਿਲਾਂ ਅਰਥ ਆਉਣਾ ਸ਼ਿਵ ਸ਼ਕਤ ਈਸ਼ਵਰ ਤੇ ਮਾਇਆ, ਉਦੋਂ ਕਿੱਥੇ ਸੀ, ਈਸ਼ਵਰ ਤੇ ਮਾਇਆ ਤੋਂ ਬਾਅਦ ਦੇਵਤਿਆਂ ਦੀ ਉਤਪਤੀ ਹੁੰਦੀ ਹੈ। ਜਿਹੜਾ ਇਹ ਸਰਗੁਣ ਰੂਪ ਧਾਰਦਾ ਮਾਇਆ ਸੰਯੁਕਤ ਹੋ ਗਏ, ਇਹਨੂੰ ਈਸ਼ਵਰ ਕਹਿੰਦੇ ਨੇ, ਤੇ ਨਾਲ ਮਾਇਆ ਹੁੰਦੀ ਉਹਦੇ, ਇਹ ਹੁੰਦਾ ਫਿਰ ਆਕਾਰ ਵਾਲਾ ਸਰਗੁਣ, ਇਹਨੂੰ ਕਹਿੰਦੇ ਆਪਾਂ। ਜਿਵੇਂ ਦੋ ਗੈਸਾਂ ਨੇ ਆਕਸੀਜਨ ਤੇ ਹਾਈਡਰੋਜਨ, ਇਹ ਦਿਖਦੀਆਂ ਨੇ, ਪਰ ਜੇ ਇਕੱਠੀਆਂ ਕਰਦੀਆਂ ਤਾਂ ਪਾਣੀ ਬਣ ਜਾਂਦਾ, ਪਾਣੀ ਸਾਹਮਣੇ ਨਜ਼ਰ ਆਉਂਦਾ, ਇਹਨੂੰ ਕਹੀਏ ਸਰਗੁਣ ਰੂਪ ਪਰਮਾਤਮਾ ਦਾ। ਪਰ ਜਦੋਂ ਗੈਸ ਰੂਪ ਹੁੰਦੇ ਨੇ ਉਦੋਂ ਉਹ ਗੈਸ ਹੀ ਹੁੰਦੀ, ਕਿਹੜਾ ਦਿਖਦੀ ਆਪਾਂ ਨੂੰ, ਇਕੱਠੀਆਂ ਹੁੰਦਿਆਂ ਸਾਰੀ ਪਾਣੀ ਬਣ ਜਾਂਦਾ। ਜਦੋਂ ਪਾਣੀ ਬਣਦਾ ਬਹੁਤ ਜ਼ਿਆਦਾ ਮਾਈਨਸ 'ਤੇ ਚਲਿਆ ਜਾਵੇ ਕੰਮ, ਤਾਂ ਉਹੀ ਬਰਫ਼ ਬਣ ਜਾਂਦੀ। ਬਰਫ਼ ਵੀ ਪੱਥਰ ਵਰਗੀ ਹਾਰਡ, ਇਹਨੂੰ ਮਾਇਆ ਕਹਿੰਦੇ ਨੇ, ਮਾਇਆ ਵੀ ਇਹੀ ਬਣਦੀ ਉਹਦੇ ਚੋਂ। ਇਸ ਬਰਫ਼ ਦੇ ਵਿੱਚ ਹੁਣ ਘਰੇ ਵੀ ਬਰਫ਼ ਜਮਾਓ, ਉਹੀ ਕਿਰਿਆ ਹੁੰਦੀ ਹੈ। ਨਿਆਣੇ ਅੱਜ ਕੱਲ੍ਹ ਬਣੀ ਬਣਾਈ ਜੀ ਮਿਲ ਜਾਂਦੀ ਹੈ ਚੀਜ਼ ਜੀ, ਉਹਨੂੰ ਫਰਿੱਜ ਫਰੀਜ਼ਰ 'ਚ ਰੱਖ ਦਿੰਦੇ ਨੇ, ਉਹ ਜੰਮ ਜਾਂਦਾ ਪਾਣੀ, ਉਹ 'ਚ ਰੰਗ ਅਤੇ ਮਿੱਠਾ ਪਾਇਆ ਹੁੰਦਾ, ਉਹਨੂੰ ਚੂਸੀ ਜਾਂਦੇ ਨੇ। ਇਹ ਕੀ ਚੀਜ਼ ਆ? ਇਹ ਮਾਇਆ, ਮਾਇਆ ਦੇ ਰੰਗ ਨੇ। ਇਹ ਬ੍ਰਹਮ ਤੋਂ ਚੱਲਦਾ ਕੰਮ, ਜਦੋਂ ਨਿਰਗੁਣ ਫਿਰ ਸਰਗੁਣ ਫਿਰ ਉਹਦੇ ਤੋਂ ਅੱਗੇ ਤਮੋ ਰਜੋ ਸਤੋ ਮਾਇਆ। ਈਸ਼ਵਰ ਜਿਹੜਾ ਹੁੰਦਾ ਇਹ ਸ਼ੁੱਧ ਸਤੋ ਗੁਣ ਸੰਯੁਕਤ ਮਾਇਆ ਹੁੰਦਾ, ਅਤੇ ਮਾਇਆ ਮਾਇਆ ਹੀ ਹੁੰਦੀ ਹੈ। ਈਸ਼ਵਰ 'ਚ ਸ਼ੁੱਧ ਸਤੋ ਗੁਣ ਹੁੰਦਾ, ਇਸ ਕਰਕੇ ਇਹਨੂੰ ਈਸ਼ਵਰ ਕਹਿੰਦੇ ਨੇ। ਈਸ਼ਵਰ ਅਤੇ ਮਾਇਆ ਮਿਲ ਕੇ ਸ੍ਰਿਸ਼ਟੀ ਦੀ ਰਚਨਾ ਕਰਦੇ ਨੇ, ਇਹਨੂੰ ਹੀ ਸ਼ਿਵ ਅਤੇ ਸ਼ਕਤ ਕਹਿੰਦੇ ਨੇ ਗੁਰਬਾਣੀ 'ਚ। ਹਿੰਦੂ ਮਤ ਮੁਤਾਬਕ ਸ਼ਿਵ ਅਤੇ ਸ਼ਕਤ ਉਹਨਾਂ ਨੇ ਪਾਰਵਤੀ ਅਤੇ ਸ਼ਿਵ ਜੀ ਨੂੰ ਕਿਹਾ, ਪਰ ਅਸਲ ਵਿੱਚ ਸ਼ਿਵ ਅਤੇ ਸ਼ਕਤ ਕੌਣ ਹੈ? ਸ਼ਿਵ ਈਸ਼ਵਰ ਅਤੇ ਸ਼ਕਤ ਹੁੰਦੀ ਮਾਇਆ। ਵੈਸੇ ਬਣੇ ਉਹ ਇਹਨਾਂ ਦੋਨਾਂ ਤੋਂ ਹੀ ਨੇ, ਰੂਪ ਇਹਨਾਂ ਦਾ ਹੀ ਆ ਉਹ। ਇਸੇ ਕਰਕੇ ਉਹਨਾਂ ਨੂੰ ਵੀ, ਕਿਉਂਕਿ ਹੁਣ ਈਸ਼ਵਰ ਜਿਹੜੇ ਛੇ ਨੇ, ਛੇ ਈਸ਼ਵਰ ਹੋ ਜਾਂਦੇ ਨੇ, ਸ਼ਕਤੀਆਂ ਵੀ ਇਸੇ ਪ੍ਰਕਾਰ, ਜਿੰਨੀਆਂ ਦੇਵੀਆਂ 9 ਕਰੋੜ ਦੁਰਗਾ, ਇਹਨੂੰ ਫਿਰ ਸ਼ਕਤੀ ਗਿਣਿਆ ਜਾਂਦਾ। ਤੋ ਕੁੱਲ ਰੂਪ ਵਿੱਚ ਇਹ 9 ਦੀ ਗਿਣਤੀ ਵਿੱਚ ਨੇ, ਮੁੱਖ ਰੂਪ ਵਿੱਚ ਇਹ ਮਾਇਆ, ਜਿਵੇਂ ਕੱਲ੍ਹ ਆਈ ਸੀ ਪਰਮਾਤਮਾ ਦੀ ਅਕਾਲ ਜੋਤ, ਅਕਾਲ ਜੋਤ ਅਤੇ ਈਸ਼ਵਰ ਪਰਮੇਸ਼ਰ ਸ੍ਰਿਸ਼ਟੀ ਦੀ ਰਚਨਾ ਜਦੋਂ ਕਰਦੇ ਨੇ, ਤੋ ਈਸ਼ਵਰ ਜਿਹੜਾ ਹੈ ਖੱਟ ਵਿਕਾਰ ਸਮੇਤ ਹੁੰਦਾ, ਤਾਂ ਈਸ਼ਵਰ ਅਤੇ ਮਾਇਆ ਤੋਂ ਫਿਰ ਸ੍ਰਿਸ਼ਟੀ ਦੀ ਰਚਨਾ ਹੁੰਦੀ। ਕਹਿੰਦੇ ਉਸ ਵੇਲੇ ਤਬ ਸਿਵ ਸਕਤ ਕਹੋ ਕਿਤ ਠਾਏ, ਜਦੋਂ ਨਿਰਗੁਣ ਬ੍ਰਹਮ ਆਪ ਹੀ ਬੈਠਾ ਸੀ, ਉਦੋਂ ਈਸ਼ਵਰ ਸ਼ੁੱਧ ਸਤੋ ਗੁਣ ਕਰਕੇ ਬਣਿਆ, ਤਾਂ ਉਦੋਂ ਤਾਂ ਗੁਣ ਹੀ ਨਹੀਂ ਸੀ ਕੋਈ, ਉਦੋਂ ਮਾਇਆ ਵੀ ਨਹੀਂ ਸੀਗੀ। ਕਹਿੰਦੇ ਇਸ ਕਰਕੇ ਜਦੋਂ ਨਿਰਗੁਣ ਬ੍ਰਹਮ ਆਪ ਹੀ ਹੁੰਦਾ, ਉਦੋਂ ਨਾ ਈਸ਼ਵਰ ਨਾ ਮਾਇਆ, ਕੁਛ ਵੀ ਨਹੀਂ ਹੁੰਦਾ, ਉਹ ਇਕੱਲਾ ਹੀ ਬੈਠਾ ਹੁੰਦਾ, ਇਕੱਲਾ ਹੀ ਵਿਆਪਕ ਹੁੰਦਾ। ਬੈਠਦਾ ਵੀ ਕੀ, ਉਹਦਾ ਕਿਹੜਾ ਆਕਾਰ ਹੈ ਕੋਈ, ਉਹ ਤਾਂ ਇੱਕ ਪ੍ਰਕਾਸ਼ ਹੈ ਬਸ। ਜਬ ਆਪ ਹੈ ਆਪ ਆਪਣੀ ਜੋਤ ਧਰੈ, ਤਬ ਕਵਨ ਨਿਡਰ ਕਵਨ ਕਤ ਡਰੈ। ਜਿਸ ਵੇਲੇ ਆਪਣੇ ਆਪ ਵਿੱਚ ਆਪਣੀ ਜੋਤ ਨੂੰ ਧਾਰੀ ਬੈਠਾ, ਹੋਰ ਕੋਈ ਨਹੀਂ ਹੈ, ਸਿਰਫ ਜੋਤ ਰੂਪ ਆਪ, ਉਸ ਵੇਲੇ ਕੌਣ ਨਿਡਰ ਸੀ ਅਤੇ ਕੌਣ ਕੋਈ ਕਿਸੇ ਦੇ ਕੋਲੋਂ ਡਰਦਾ ਸੀ? ਨਿਡਰ। ਸੋ ਤਬ ਕਵਨ ਨਿਡਰ ਨਹੀਂ ਪਾਠ ਕਰਨਾ, ਨਿਡਰ ਹੋਰ ਹੁੰਦਾ, ਨਿਡਰ ਹੋਰ ਹੁੰਦਾ, ਨਿ ਜਮਾਂ ਡਰ, ਨਿਡਰ। ਆਪਣ ਚਲਤ ਆਪ ਕਰਨ ਹਾਰ, ਨਾਨਕ ਠਾਕੁਰ ਅਗਮ ਅਪਾਰ। ਮਹਾਂਪਰਲੋਂ ਰੂਪ ਆਪਣੇ ਚਰਿੱਤਰ ਨੂੰ ਉਹ ਵਾਹਿਗੁਰੂ ਆਪ ਹੀ ਕਰਨ ਵਾਲਾ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ, ਉਹ ਠਾਕੁਰ ਪਰਮੇਸ਼ਰ ਮਾਨ ਬਾਣੀ ਕਰਕੇ ਅਗਮ ਹੈ ਅਤੇ ਅਪਾਰ ਬੇਅੰਤ ਗੁਣਾਂ ਵਾਲਾ ਹੈ। ਅਬਿਨਾਸੀ ਸੁਖ ਆਪਣ ਆਸਨ, ਤਹਿ ਜਨਮ ਮਰਨ ਕਹੋ ਕਹਾਂ ਬਿਨਾਸਨ। ਜਿਸ ਵੇਲੇ ਸੁਖ ਸਰੂਪ ਅਬਿਨਾਸੀ ਪਰਮਾਤਮਾ ਆਪਣੀ ਮਹਿਮਾ ਵਿੱਚ ਆਪ ਹੀ ਸਥਿਤ ਸੀ, ਉਸ ਵੇਲੇ ਜਨਮ ਮਰਨ ਵਿੱਚ ਕੋਈ ਕਿੱਥੇ ਸੀ? ਬਿਨਾਸਨ ਭਾਵ ਨਾਸ ਹੁੰਦਾ ਸੀ। ਉਸ ਵੇਲੇ ਬਿਨ ਆਸਣ ਆਸਾ ਤੋਂ ਬਿਨਾਂ ਕੌਣ ਸੀ ਅਤੇ ਆਸਾ ਦੇ ਵਿੱਚ ਕੌਣ ਸੀ? ਜਦੋਂ ਕੋਈ ਦੂਜਾ ਹੈ ਹੀ ਨਹੀਂ ਸੀ, ਫਿਰ ਆਪਾਂ ਇਹ ਚੀਜ਼ਾਂ ਉਦੋਂ ਕਹਿ ਨਹੀਂ ਸਕਦੇ ਵੀ ਉਹਦੇ ਵਿੱਚ ਸਨ। ਜਬ ਪੂਰਨ ਕਰਤਾ ਪ੍ਰਭ ਸੋਏ, ਤਬ ਜਮ ਕੀ ਤਰਾਸ ਕਹੋ ਕਿਸ ਹੋਏ। ਜਿਸ ਵੇਲੇ ਉਹ ਵਾਹਿਗੁਰੂ ਕਰਤਾ ਆਪਣੀ ਮਹਿਮਾ ਵਿੱਚ ਆਪ ਪੂਰਨ ਸੀ, ਆਪੇ ਜਪੋ ਆਪਣਾ ਜਾਪ ਵਿੱਚ ਸੀ, ਉਸ ਵੇਲੇ ਕਹੋ ਖਾਂ ਜਮਾਂ ਦੀ ਤਰਾਸ ਜਿਹੜੀ ਖੌਫਤਾਈ ਕਿਹਨੂੰ ਹੁੰਦੀ ਸੀ ਉਸ ਵਕਤ? ਉਹ ਅਕਾਲ ਪੁਰਖ, ਉਦੋਂ ਆਪਾਂ ਕੁਛ ਵੀ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਇਹ ਵੀ ਉੱਥੇ ਜਾ ਕੇ ਅੱਖਰ ਮੁੱਕ ਜਾਂਦੇ, ਸੱਤ ਚੇਤਨ ਆਨੰਦ। ਇਹ ਵੀ ਸੱਤ ਤਾਂ ਕਹਾਂਗੇ ਜੇ ਕੋਈ ਅਸੱਤ ਪਹਿਲਾਂ ਹੋਵੇ, ਚੇਤਨ ਤਾਂ ਕਹਾਂਗੇ ਜੇ ਕੋਈ ਜੜ ਹੋਵੇ ਉਹਦੇ ਬਰਾਬਰ, ਆਨੰਦ ਤਾਂ ਕਹਾਂਗੇ ਜੇ ਦੁੱਖ ਹੋਵੇ ਕਿਤੇ। ਇਹ ਵੀ ਅੱਖਰ ਉੱਥੇ ਖਤਮ ਹੋ ਜਾਂਦੇ ਨੇ, ਉਹ ਤਾਂ ਇੱਕ ਹੀ ਸੀ ਬਸ ਨਿਰਗੁਣ। ਜਬ ਅਵਗਤ ਅਗੋਚਰ ਪ੍ਰਭ ਏਕਾ, ਤਬ ਚਿੱਤਰ ਗੁਪਤ ਕਿਸ ਪੁੱਛਤ ਲੇਖਾ। ਜਿਸ ਵੇਲੇ ਵਾਹਿਗੁਰੂ ਅਵਗਤ ਅਗੋਚਰ ਇੱਕ ਆਪ ਹੀ ਸੀ, ਉਸ ਵੇਲੇ ਚਿੱਤਰ ਗੁਪਤ ਕਿਹਦੇ ਕੋਲੋਂ ਲੇਖਾ ਹਿਸਾਬ ਪੁੱਛਦੇ ਸੀ? ਕਹਿੰਦੇ ਉਦੋਂ ਹੈ ਹੀ ਨਹੀਂ ਸੀ ਕੁਛ, ਨਾ ਕੋਈ ਲੇਖਾ, ਨਾ ਲੈਣ ਨਾ ਦੇਣ। ਇਸ ਕਰਕੇ ਸਾਰੀ ਸ੍ਰਿਸ਼ਟੀ ਦੇ ਕੁੱਤੇ, ਇਹ ਕਹੀਏ ਸ੍ਰਿਸ਼ਟੀ ਵੀ ਸੀ, ਸ੍ਰਿਸ਼ਟੀ ਵੀ ਹੈ ਨਹੀਂ ਸੀ, ਸਿਰਫ ਆਪ ਹੀ ਆਪ ਸੀ। ਤਾਈਓ ਤਾਂ ਕੋਈ ਹੈ ਨਹੀਂ ਸੀ, ਨਾ ਬੰਦੇ ਨਾ ਚਿੱਤਰ ਗੁਪਤ। ਜਬ ਨਾਥ ਨਿਰੰਜਨ ਅਗੋਚਰ ਅਗਾਧੇ, ਤਬ ਕੌਣ ਛੁਟੇ ਕੌਣ ਬੰਧਨ ਬਾਧੇ। ਜਿਸ ਵੇਲੇ ਮਾਇਆ ਤੋਂ ਰਹਿਤ, ਨਿਰ ਅੰਜਨ ਅੰਜਨ ਸੁਰਮਾ ਸੁਰਮਾ ਕਾਲਾ ਕਾਲੀ ਮਾਇਆ, ਇੱਥੋਂ ਨਿਰ ਅੰਜਨ ਬਣਿਆ। ਜਿਸ ਵੇਲੇ ਨਿਰੰਜਨ ਮਾਇਆ ਤੋਂ ਰਹਿਤ ਅਗੋਚਰ ਇੰਦਰੀਆਂ ਕਰਕੇ ਅਵਿਸ਼ੇ ਅਗਾਧ ਸਵਾਮੀ ਆਪ ਸੀ, ਉਸ ਵੇਲੇ ਛੁੱਟੇ ਹੋਏ ਕੌਣ ਸੀ ਅਤੇ ਬੰਧਨਾਂ ਵਿੱਚ ਬੱਝੇ ਹੋਏ ਕੌਣ ਸੀ? ਕੋਈ ਵੀ ਨਹੀਂ ਸੀ। ਨਿਰੰਜਨ ਤਾਂ ਆਪਾਂ ਹੁਣ ਅੱਖਰ ਵਰਤਿਆ ਅਤੇ ਉਹ ਮਾਇਆ ਕਾਲਖ ਤੋਂ ਰਹਿਤ, ਉਦੋਂ ਤਾਂ ਨਿਰੰਜਨ ਅੱਖਰ ਵੀ ਨਹੀਂ ਸੀਗਾ ਜਦੋਂ ਆਪ ਇਕੱਲਾ ਹੀ ਸੀ ਉਹ। ਇਹ ਤਾਂ ਹੁਣ ਆਪਾਂ ਨੂੰ ਸਮਝਾਉਣ ਲਈ ਨਿਰੰਜਨ ਵਰਤਿਆ। ਨਾਨਕ ਆਪਣ ਵਾਹਿਗੁਰੂ, ਆਪਣ ਆਪ ਆਪ ਹੀ ਅਚਰਜਾ, ਨਾਨਕ ਆਪਣ ਰੂਪ ਆਪ ਹੀ ਉਪਰਜਾ। ਜਿਸ ਵੇਲੇ ਆਪਣੇ ਅਸਚਰਜ ਰੂਪ ਵਿੱਚ ਆਪੇ ਆਪ ਹੀ ਇਸਥਿਤ ਸੀ। ਆਹ ਜਿਹੜਾ ਅਸਚਰਜ ਰੂਪ ਲਿਖਿਆ ਇਹਦਾ ਨੌਂ ਹੀ ਵਾਹ ਹੈ। ਵਾਹ ਰੂਪ ਦੇ ਵਿੱਚ ਜਦੋਂ ਆਪ ਹੀ ਇਸਥਿਤ ਸੀ, ਵਾਹ ਵਾਹ ਬਾਣੀ ਨਿਰੰਕਾਰ, ਇਸ ਜੇਬ ਦਾ ਵਰਨਾ ਕੋਈ, ਵਾਹ ਵਾਹ ਆਪ ਅਖਾਏ ਦਾ, ਉਹ ਵਾਹ ਵਾਹ ਅਸਚਰਜ। ਕੀ ਅਸਚਰਜ ਤਾ ਤੁਸੀਂ ਇਕੱਲੇ ਹੀ? ਕਹਿੰਦੇ ਇਹ ਵੀ ਕਹਿਣਾ ਗਲਤ ਹੈ, ਮੈਂ ਇਕੱਲਾ ਸੀ। ਇਕੱਲਾ ਤਾਂ ਸੀ ਜੇ ਹੋਰ ਪਾਸੇ ਸੌ ਜਾਣਾ ਖੜਾ ਹੋਵੇ, ਇਹ ਵੀ ਇਕੱਲਾ ਨਹੀਂ ਕਹਿ ਸਕਦਾ। ਉੱਥੇ ਕੋਈ ਸ਼ਬਦ ਹੀ ਨਹੀਂ ਹੁੰਦੇ। ਕਈ ਵਾਰ ਤਾਂ ਆਹ ਜਿਹੜੀ ਕਥਾ ਆਉਂਦੀ ਹੈ ਆਤਮ ਗਿਆਨ, ਜੇ ਫੇਰ ਕਿਤੇ ਆਊਗੀ ਸਾਹਮਣੇ, ਫਿਰ ਦੇਖਿਓ ਕੋਈ ਆਪਾਂ ਅੱਖਰ ਨਹੀਂ ਬੋਲ ਸਕਦੇ ਉੱਥੇ ਵਾਹਿਗੁਰੂ ਕੋਲ। ਉਸ ਅਵਸਥਾ 'ਚ ਕੋਈ ਅੱਖਰ ਮੁੱਕ ਜਾਂਦੇ ਨੇ, ਮੂੰਹ ਬੰਦ ਰੱਖਣਾ ਪੈਂਦਾ, ਅੱਖਰ ਹੀ ਹੈ ਨਹੀਂ ਉੱਥੇ। ਉੱਥੇ ਜਾ ਕੇ ਅੱਖਰਾਂ ਦੀ ਹੋਂਦ ਹੀ ਮੁੱਕ ਜਾਂਦੀ। ਇਸੇ ਕਰਕੇ ਅੱਖਰਾਂ ਤੋਂ ਉੱਤੇ ਪ੍ਰਕਾਸ਼ ਹੈ, ਫਿਰ ਪ੍ਰਕਾਸ਼ ਵਿੱਚ ਹੀ ਬੈਠੇ ਰਹੋ, ਬਸ ਕੋਈ ਅੱਖਰ ਨਹੀਂ। ਮਹਾਰਾਜ ਕਹਿੰਦੇ ਜਦੋਂ ਮੈਨੂੰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਦਰ 'ਤੇ ਬੁਲਾਇਆ, ਕਹਿੰਦੇ ਮੈਂ ਚੁੱਪ ਕਰਕੇ ਖੜ ਗਏ, ਉੱਥੇ ਕੋਈ ਅੱਖਰ ਨਹੀਂ। ਜਦੋਂ ਆਪਾਂ ਅਕਾਲ ਪੁਰਖ ਦੇ ਦਰ 'ਤੇ ਖੜਾਂਗੇ ਤਾਂ ਆਪਣੇ ਕੋਲ ਕੋਈ ਅੱਖਰ ਨਹੀਂ ਹੁੰਦਾ, ਕੁਛ ਵੀ ਨਹੀਂ ਬੋਲ ਸਕਦੇ, ਹਰ ਗੱਲ ਗਲਤ ਹੋ ਜਾਂਦੀ ਆਪਣੇ ਉੱਥੇ। ਕੋਈ ਦਿਮਾਗ ਨਹੀਂ ਚੱਲਦਾ, ਕੁਛ ਨਹੀਂ ਚੱਲਦਾ, ਹੱਥ ਜੋੜ ਕੇ ਖੜਨਾ ਪੈਂਦਾ, ਬਸ ਇੱਕੋ ਹੀ ਗੱਲ ਹੈ, ਇੱਕੋ ਹੀ ਕਹਿਣਾ, ਬਖਸ਼ ਲਓ, ਬਸ ਮੈਨੂੰ ਕੁਛ ਨਹੀਂ ਪਤਾ, ਨਾ ਮੈਨੂੰ ਕੁਛ ਆਉਂਦਾ, ਤੁਹਾਡੇ ਸਾਹਮਣੇ ਤਾਂ ਸਾਡੀ ਕਾਹਦੀ ਸਿਆਣਪ। ਕੋਈ ਅੱਖਰ ਨਹੀਂ ਬੋਲ ਸਕਦੇ ਅਸੀਂ, ਉਹਨਾਂ ਹਰ ਗੱਲ 'ਤੇ ਸਾਨੂੰ ਫੜ ਲੈਣਾ, ਆਹ ਗੱਲ ਐਂ ਬੋਲਣੀ, ਇਹ ਐਂ ਹੁੰਦੀ ਹੈ, ਕਿਉਂਕਿ ਇੰਨੇ ਸਿਆਣੇ ਨੇ, ਉਹਨਾਂ ਸਾਹਮਣੇ ਕੋਈ ਨਹੀਂ ਖੜ ਸਕਦਾ, ਹਰੇਕ ਗੱਲ 'ਤੇ ਉਹਨਾਂ ਨੇ ਕਹਿਣਾ ਆਹ ਗੱਲ ਤਾਂ ਐਂ ਹੁੰਦੀ ਹੈ। ਮਹਾਰਾਜ ਸਾਨੂੰ ਪਤਾ ਹੀ ਨਹੀਂ ਜੀ, ਉੱਥੇ ਬੋਲਣਾ ਹੀ ਨਹੀਂ, ਨਾਲੇ ਉੱਥੇ ਕਿਹੜਾ ਆਪਾਂ ਆਪ ਜਾਣਾ, ਗੁਰੂ ਨਾਨਕ ਸਾਹਿਬ ਲੈ ਕੇ ਜਾਣਗੇ, ਉਹ ਮੂਹਰੇ ਖੜਨੇ, ਗੁਰੂ ਨੂੰ ਵਿੱਚ ਰੱਖਣਾ ਤਾਂ ਪੈਂਦਾ। ਸਤਿਗੁਰੂ ਨਿਰੰਕਾਰ ਨਾਲ ਬਚਨ ਕਰ ਸਕਦੇ ਨੇ, ਆਪਾਂ ਨਹੀਂ ਕਰ ਸਕਦੇ। ਆਪਾਂ ਸਤਿਗੁਰੂ ਅੱਗੇ ਬੇਨਤੀ ਕਰ ਸਕਦੇ, ਉਹ ਵੀ ਮਹਾਂਪੁਰਖਾਂ ਨੂੰ ਵਿੱਚ ਪਾ ਕੇ, ਤਾਂ ਹੀ ਅੱਗੇ ਅੱਗੇ ਨਾਲ ਵਿਚੋਲਾ ਰੱਖੀਦਾ। ਕੋਈ ਗੱਲ ਗਲਤ ਨਿਕਲ ਗਈ ਫਿਰ ਵਿਚੋਲਾ ਆਪੇ ਸਾਂਭ ਲੈਂਦਾ, ਜਾਂ ਫਿਰ ਮੈਂ ਸਿੱਧਾ ਹੀ ਮੰਨਦਾ, ਸਿੱਧਾ ਮੰਨ ਕੇ ਤਾਂ ਨੁਕਸਾਨ ਹੈ, ਤੂੰ ਖਾਨੀ ਕੀ ਬੋਲ ਜਾਣਾ, ਨੁਕਸਾਨ ਖਾ ਜਾਣਾ ਆਪਣੇ ਆਪ 'ਚ। ਸਤਿਗੁਰੂ ਕਹਿੰਦੇ ਗੁਰੂ ਜੀ ਕਥਨ ਕਰਦੇ ਉਸ ਵੇਲੇ ਆਪਣੇ ਰੂਪ ਨੂੰ ਆਪ ਹੀ ਉਪਰਜਾ ਹੁੰਦਾ ਪ੍ਰਗਟ ਕਰ ਰਿਹਾ ਸੀ, ਆਪਣੇ ਰੂਪ ਤੋਂ ਆਪ ਹੀ ਮਹਾਂਪਰਲੋ ਨੂੰ ਉਤਪੰਨ ਕਰ ਰਿਹਾ ਸੀ।